सेवा कछु न जानो नीच मूर्खारे मान करो तुझे ऊपरे मेरे प्रीतम प्यारे हम अपराधी सद भूलते तुम बख्शन हारे हम अगुण ग्रह असंख नीच हम अगुण करें असंख नीच मोहे कृपा धारे जी मोहे कृपा धारे जी
Thank you.
ਸੱਚਾ ਮਨ ਦੀ ਜੈ ਗੁਰੂ ਆਪਣੇ ਆਈਏ ਸਰਵ ਪਿਆਰ ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਪਾਈ ਰੇ ਗੁਰਬਿਨ ਗਿਆਨ ਨਾ ਹੋਏ ਉੱਚੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਗੁਰੂ ਬਾਬਾ ਅਮਰਦਾਸ ਜੀ 70 ਸਾਲ ਦੀ ਉਮਰ ਹੋ ਗਈ 22 ਸਾਲ ਤੀਰਥ ਯਾਤਰਾ ਕੀਤੀ ਪੰਡਿਤ ਨੇ ਕਿਹਾ ਨਿਗੁਰੇ ਪੁਰਸ਼ ਦੀ ਗਤੀ ਨਹੀਂ ਗਤੀ ਤਾਂ ਕਿਤੇ ਰਹਿ ਗਈ ਨਿਗੁਰੇ ਪੁਰਸ਼ ਨੂੰ ਅੱਗੇ ਮਾਨੁਖ ਦੇਵ ਨਹੀਂ ਮਿਲਿਆ ਕਰਦੇ ਵਿਸ਼ਵਾਸ ਤੇ ਆਪ ਦੀ ਉਮਰ 70 ਸਾਲ ਦੀ ਹੋ ਗਈ ਅਜੇ ਤੱਕ ਆਪ ਨਿਗੁਰੇ ਹੋ ਅਸਚਰਜ ਬਾਤ ਹੈ ਭਾਵੇਂ ਹੋ ਸ੍ਰੇਸ਼ਟਾਚਾਰ ਆਪ ਤਾਂ ਬਹੁਤ ਅੱਛਾ ਹੈ ਪਰ ਗੁਰੂ ਬਿਨਾਂ ਮੁਕਤ ਨਹੀਂ ਹੋ ਸਕੇ ਇਤਿਹਾਸ ਵਚਨ ਸੁਣੇ ਹੋਏ ਉਹਨਾਂ ਦਾ ਇਤਨਾ ਗਹਿਰਾ ਅਸਰ ਆਪ ਦੇ ਨਰਮ ਹਿਰਦੇ ਤੇ ਹੋਇਆ ਸੋ ਦਿਨ ਰਾਤ ਕਿਸੇ ਲਗਨ ਵਿੱਚ ਮਹਿਵ ਰਹਿੰਦੇ ਹਨ ਔਰ ਪਤਾ ਨਹੀਂ ਗੁਰੂ ਕਿਹਾ ਜਾਂਦਾ ਕਿੱਥੋਂ ਟੁੰਨਾ ਕਿਵੇਂ ਗੁਰੂ ਦਾ ਮਿਲਾਪ ਹੋਵੇ ਕੁਛ ਸਮਾਂ ਗੁਜ਼ਰਿਆ ਗਰਮੀ ਦਾ ਮੌਸਮ ਜੇਠਾੜ ਦੀਆਂ ਰਾਤਾਂ ਸਖ਼ਤ ਲੂਆਂ ਚੱਲਦੀਆਂ ਸਾਰੀ ਪ੍ਰਿਥਵੀਆਂ ਤਪਦੀ ਹੈ ਜਿਵੇਂ ਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ ਲੋਕੀ ਕੋਠਿਆਂ ਤੇ ਪੈਂਦੇ ਨੇ ਆਪ ਨੇ ਵੀ ਆਪਣਾ ਮੰਜਾ ਸਵਖਤੇ ਹੀ ਕੋਠੇ ਤੇ ਚੜਾ ਲਿਆ ਪਰ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਜਾ ਰਿਹਾ ਹੈ ਬਚਪਨ ਨੂੰ ਜਵਾਨੀ ਨੇ ਖਾ ਲਿਆ ਜਵਾਨੀ ਨੂੰ ਬੁਢਾਪੇ ਨੇ ਖਾ ਲਿਆ ਅੱਗੇ ਮੌਤ ਨੂੰ ਅੱਡੀ ਖੜੀ ਹੋਈ ਪਤਾ ਨਹੀਂ ਕਿਸ ਵੇਲੇ ਉਸਨੇ ਝਪੱਟਾ ਮਾਰਨਾ ਕਿਹਾ ਨਹੀਂ ਜਾਂਦਾ ਮਛਲੀ ਜਾਲ ਨਾ ਜਾਣਿਆ ਸਰਖਾ ਅਸ਼ਗਾ ਅਤਸਿਆਣੀ ਸੋਹਣੀ ਕਿਉਂ ਕੀਤੋ ਵੇਸ਼ਾ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਿਰਾ ਆਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਣਸਾ ਪੜੇ ਅਚਿੰਤਾ ਜਾ ਪਤਾ ਨਹੀਂ ਕਿਸ ਵਕਤ ਆ ਕੇ ਉਸਨੇ ਪੈਜੂ ਚਿੰਤਾ ਜਾਲ ਇੱਕ ਦਿਨ ਪੈਜੂਗਾ ਪੈਜੂ ਚਿੰਤਾ ਜਾਲ ਇੱਕ ਦਿਨ ਪੈਜੂਗਾ ਬੈਠੇ ਹੋਏ ਹਨ ਮਿਰਗਾਂ ਦੀ ਡਾਰ ਫਿਰ ਰਹੀ ਹੈ ਮਿਰਗਾਂ ਦਾ ਰਾਜਾ ਕਾਲਾ ਮਿਰਗ ਹੁੰਦੇ ਜਿਸਨੂੰ ਹੀਰਾ ਹਰਨ ਕਹਿੰਦੇ ਸ਼ਿਕਾਰੀ ਆਇਆ ਉਸਨੇ ਸਿੰਨ ਕੇ ਸ਼ਿਸ਼ਤ ਲਗਾ ਕੇ ਕਾਲੇ ਹਰਨ ਦੇ ਗੋਲੀ ਮਾਰੀ ਉਸੀ ਵਕਤ ਤੜਪ ਕੇ ਮਰ ਜਾਂਦਾ ਗੁਰੂ ਜੀ ਨੇ ਉਸ ਮੌਕੇ ਇਸ ਜੀਵ ਨੂੰ ਹਰਨ ਦੀ ਮੁਸ਼ਾਬਤ ਦੇ ਕੇ ਇਸ ਤਰੀਕੇ ਸਿਰ ਸਮਝਾਉਣ ਦੇ ਵਾਸਤੇ ਸ਼ਬਦ ਉਚਾਰਨ ਕੀਤਾ ਹੈ। ਮਰ ਜਾਵੇਗਾ ਵੀ ਹਰਨ ਗੁਰੂ ਜੀ ਨੇ ਸਮਝਾਇਆ ਇਹ ਜੀਵ ਨੂੰ, ਤੂੰ ਦੁਨੀਆਂ ਦੇ ਪਦਾਰਥਾਂ ਨੂੰ ਕੀ ਵਾੜੀਆਂ ਵਿੱਚ ਰੱਤਾ, ਮੈਂ ਵਹਾਇਆ ਹੈ ਮੌਤ ਨੂੰ ਤੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੋਇਆ। ਵਕਤ ਆਏਗਾ ਜਿਵੇਂ ਇਸ ਕਾਲੇ ਹਰਨ ਨੂੰ ਯਾਨੀ ਮਿਰਗਾਂ ਦੇ ਰਾਜਾਂ ਨੂੰ ਸ਼ਿਕਾਰੀ ਨੇ ਗੋਲੀ ਮਾਰ ਕੇ ਚਿੱਤ ਰੱਖਿਆ, ਇਸੀ ਤਰ੍ਹਾਂ ਮੌਤ ਨੇ ਵੀ ਤੈਨੂੰ ਇੱਕ ਦਿਨ ਚਿੱਤ ਰੱਖਣਾ। ਇਤਿਹਾਸ ਜੋ ਪ੍ਰਾਣੀ ਮੌਤ ਨੂੰ ਯਾਦ ਰੱਖਦਾ ਹੈ ਆਪਣੇ ਪ੍ਰਲੋਕ ਨੂੰ ਸੌਖਾ ਹੀ ਸਵਾਰ ਲੈਂਦਾ ਹੈ। ਮੌਤ ਨੂੰ ਯਾਦ ਰੱਖਣਾ ਆਪਣੇ ਪ੍ਰਲੋਕ ਨੂੰ ਸਵਾਰਨ ਦੀ ਕੁੰਜੀ ਹੈ। ਜਿਹੜਾ ਮੌਤ ਨੂੰ ਯਾਦ ਰੱਖਦਾ ਉਹਦੇ ਚਿੱਤ ਵਿੱਚ ਵੈਰਾਗ ਹੁੰਦਾ ਹੈ, ਮਨ ਤੋਂ ਮਾਇਆ ਲੈ ਜਾਂਦੀ ਹੈ। ਮਨ ਤੋਂ ਮਾਇਆ ਲਈ ਵੈਰਾਗ ਚਿੱਤ ਵਿੱਚ ਆਇਆ, ਪਰਮੇਸ਼ੁਰ ਦਾ ਹਿਰਦੇ ਵਿੱਚ ਨਿਵਾਸ ਹੋ ਗਿਆ। ਨਾਮੇ ਜੋਗ ਧਿਆਨ ਚਿੱਤ ਲਾਇਆ, ਮੈਨੂੰ ਵੈਰਾਗ ਨਾ ਛੂਟ ਸਮਾਇਆ। ਸੁਣਿਓ ਬਾਬਾ ਅਮਰਦਾਸ ਜੀ ਮਨ ਨੂੰ ਸਮਝਾਉਂਦੇ ਹਨ, ਹੁਣ 70 ਸਾਲ ਦੀ ਆਯੂ ਹੋਗੀ ਪਰ ਅਜੇ ਤੱਕ ਨਿਗੁਰਾ ਹੈ, ਨਿਗੁਰੇ ਦੀ ਤਾਂ ਗਤੀ ਨਹੀਂ ਦੱਸੀ, ਹਰ ਗੁਰੂ ਨੂੰ ਢੂੰਢਣਾ ਕਿੱਥੋਂ। ਇਸੀ ਤਰ੍ਹਾਂ ਅੱਧੀ ਰਾਤ ਗੁਜ਼ਰ ਗਈ, ਇਹਨਾਂ ਵਹਿਣਾ ਵਿੱਚ ਮਨ ਉੜਿਆ ਜਾਂਦਾ ਹੈ। ਇਹ ਪਿਛਲਾ ਪਹਿ ਰਾਤਰੀ ਦਾ ਹੋਇਆ, ਜਿਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ, ਜੋ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ ਵਕਤ ਹੈ। ਅੰਮ੍ਰਿਤ ਵੇਲਾ ਸੱਚਣਾ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆ। ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾ। ਉਹ ਵਕਤ ਹੋ ਆਇਆ ਬੀਬੀ ਅੰਮ੍ਰਿਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਆਪ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਉਸਨੇ ਉੱਠ ਕੇ ਇਸ਼ਨਾਨ ਦਾਤਨ ਕੁਰਲਾ ਕਰਕੇ ਇਸ਼ਨਾਨ ਕੀਤਾ, ਦੇਰ ਸਿਮਰਨ ਵਿੱਚ ਬੈਠ ਗਏ। ਕਈ ਕੁ ਲੋਕਾਂ ਦਾ ਖਿਆਲ ਹੈ, ਕਈ ਮਤਮਤਾਂਤਰ ਐਸਾ ਕਹਿੰਦੇ ਹਨ, ਇਸਤਰੀ ਜਾਮੇ ਦਾ ਸਿੱਧਾ ਇਸ ਜਨਮ ਵਿੱਚ ਕਲਿਆਣ ਨਹੀਂ ਹੋ ਸਕਦਾ, ਅੱਗੇ ਮਾਨਕ ਦਾ ਜਨਮ ਧਾਰਨਾ ਪਏਗਾ। ਪਰ ਸਾਧ ਸਿੰਘ ਇਹ ਖਿਆਲ ਗਲਤ ਔਰ ਨਿਰਮੂਲ ਹੈ। ਮੁੱਖ ਬ੍ਰਹਮ ਗਿਆਨ ਸੇ ਹੁੰਦੀ ਹੈ, ਬ੍ਰਹਮ ਗਿਆਨ ਮਨ ਦੀ ਸ਼ੁੱਧੀ ਔਰ ਇਕਾਗਰਤਾ ਸੇ ਹੁੰਦਾ। ਮਨ ਦੀ ਸ਼ੁੱਧੀ ਔਰ ਇਕਾਗਰਤਾ ਸੇਵਾ ਭਜਨ ਤੇ ਹੁੰਦੀ ਹੈ। ਜੋ ਕਰਤੱਵ ਇਨਸਾਨ ਆਦਮੀ ਕਰ ਸਕਦਾ ਹੈ, ਮਾਈਆਂ ਵੀ ਕਰ ਸਕਦੀ ਹੈ। ਇਸ ਕਰਕੇ ਅੰਮ੍ਰਿਤ ਉੱਠ ਕੇ ਇਸ਼ਨਾਨ ਕਰਨਾ ਆਦਮੀ ਵੀ ਕਰਦੇ, ਬੀਬੀਆਂ ਵਾਸਤੇ ਵੀ ਸਿੱਖੀ ਅਸੂਲ ਵਿੱਚ ਇਹੀ ਹਦਾਇਤ ਹੈ। ਹਾਲੇ ਜੇ ਐਸਾ ਨਾ ਹੋਵੇ, ਪ੍ਰਾਚੀਨ ਗ੍ਰੰਥਾਂ ਵਿੱਚੋਂ ਦੇਖੋ, ਬਹੁਤ ਲੜਕੀਆਂ ਹੋਈਆਂ ਹਨ ਬ੍ਰਹਮ ਗਿਆਨ, ਰਾਣੀ ਚੁੜਾਲਾ ਹੋਈ ਹੈ, ਜਿਸਨੇ ਰਾਜੇ ਸਿਖਰ ਤੁਜ ਨੂੰ ਬੜੀਆਂ ਮੁਸ਼ਕਲਾਂ ਨਾਲ ਗਿਆਨ ਕੀਤਾ। ਇਸੀ ਤਰ੍ਹਾਂ ਰਾਣੀ ਮੰਦਾਲਸਾ ਹੋਈ, ਉਸਦਾ ਪ੍ਰਣ ਸੀ ਜਿਹੜਾ ਬੱਚਾ ਮੈਥੋਂ ਜਨਮ ਲਵੇਗਾ ਉਹ ਦੂਸਰੀ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ, ਇਹਨੇ ਫਿਰ ਜਨਮ ਨਹੀਂ ਤਾਰੇਗਾ। ਲੋਰੀਆਂ ਲੋਰੀਆਂ ਵਿੱਚ ਹੀ ਬੱਚਿਆਂ ਨੂੰ ਗਿਆਨ ਕਰ ਦਿੰਦੀ ਹੁੰਦੀ ਸੀ। ਇਸੇ ਤਰ੍ਹਾਂ ਗਾਰਗੀ ਜੈਸੀਆਂ ਬੀਤਰਾਗ ਹੋਈਆਂ, ਜਿਨ੍ਹਾਂ ਦੇ ਬੜੇ ਬੜੇ ਰਾਜੇ ਮਹਾਰਾਜੇ ਆ ਕੇ ਸ਼ਿਸ਼ ਬਣਦੇ ਸਨ। ਗੁਰੂ ਘਰ ਦੇ ਵਿੱਚ ਮਾਈ ਭਾਗੋ ਜੈਸੀਆਂ ਬ੍ਰਹਮ ਗਿਆਨਣਾ ਹੋਈਆਂ। ਸੋ ਇਹ ਕੈਸੇ ਹੋ ਸਕਦਾ ਹੈ ਵੀ ਅੱਗੇ ਹੋਰ ਮਨੁੱਖ ਦਾ ਜਨਮ ਧਾਰਨਾ ਪਏਗਾ? ਐਸਾ ਨਹੀਂ, ਇਹ ਖਿਆਲ ਗਲਤ ਹੈ। ਅਧਿਕਾਰੀ ਹੋਣਾ ਚਾਹੀਦਾ, ਕੋਈ ਹੈ ਮਾਈ ਹੈ ਭਾਈ ਹੈ। ਬੀਬੀ ਅਮਰੋ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਨੇ ਰੋਜ਼ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਚੁਪਾ ਤੇ ਸਿਮਰਨ ਕਰਨਾ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰਨਾ। ਦੁੱਧ ਰਿੜਕਣ ਵੇਲੇ ਅੰਮ੍ਰਿਤ ਵੇਲ ਦੀ ਬਾਣੀ ਪੜ੍ਹਨੀ, ਆਸਾ ਜੀ ਦੀ ਵਾਰ ਆਦਿ ਕੋਲ। ਅੱਜ ਵੀ ਇਸੀ ਤਰ੍ਹਾਂ ਕੀਤਾ, ਇਸ਼ਨਾਨ ਕੀਤਾ, ਕੁਛ ਦੇਰ ਚੁੱਪ ਚੁਪਾ ਤੇ ਬੈਠ ਕੇ ਸਿਮਰਨ ਅਭਿਆਸ ਕੀਤਾ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕੀਤਾ, ਔਰ ਸੇ ਆਸਾ ਜੀ ਦੀ ਵਾਰ ਦਾ ਜ਼ਬਾਨ ਦੇ ਨਾਲ ਪਾਠ ਹੋ ਰਿਹਾ, ਹੱਥੀਂ ਦੁੱਧ ਰਿੜਕਿਆ ਜਾ ਰਿਹਾ ਹੈ। ਸੋ ਪਹਿਲਾ ਹੀ ਸ਼ਲੋਕ ਸ੍ਰੀ ਆਸਾ ਜੀ ਦੀ ਵਾਰ ਵਿੱਚ ਇਉਂ ਹੁੰਦਾ ਹੈ। Yeah, I'm not a man. ਨੇਬਰ ਆਪਣੇ ਵਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਪਹਿਲਾ ਹੀ ਸ਼ਲੋਕ ਸ੍ਰੀ ਆਸਾ ਜੀ ਦੀ ਵਾਰ ਵਿੱਚ ਇਹ ਆਉਂਦਾ ਹੈ। ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਪਈ ਲਗਨ ਗੁਰੂ ਮਿਲਾਪ ਦੀ, ਤੋ ਆਪ ਜੀ ਦੇ ਕੰਨ ਵਿੱਚ ਇਹ ਬਚਨ ਹੋ ਕੇ ਹਿਰਦੇ ਵਿੱਚ ਪਹੁੰਚਿਆ। ਬੁੱਧ ਨੇ ਝਟ ਵਿਚਾਰ ਕਰ ਲਿਆ, ਗੁਰਬਾਣੀ ਸੁਖੈਨ ਤੇ ਸੁਖੈਨ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ ਹੈ, ਅਧਿਕਾਰੀਆਂ ਵਾਸਤੇ ਬਹੁਤ ਹੀ ਸੁਖੈਨ ਹੈ, ਜਿਹਾ ਜਿਹਾ ਅਧਿਕਾਰੀ ਵੈਸੇ ਹੀ ਗੁਰਬਾਣੀ ਵਿੱਚ ਬਚਨ ਮਿਲਦੇ ਹਨ। ਜਿਵੇਂ ਹਕੀਮ ਡਾਕਟਰ ਦੇ ਪਾਸ ਹਰ ਇੱਕ ਕਿਸਮ ਦੇ ਮਰਜ਼ ਦੀਆਂ ਬਿਮਾਰੀਆਂ ਹੁੰਦੀਆਂ, ਇਸੀ ਤਰ੍ਹਾਂ ਗੁਰਬਾਣੀ ਵਿੱਚ ਹਰ ਕਿਸਮ ਦੇ ਅਧਿਕਾਰੀ ਵਾਸਤੇ ਉਪਦੇਸ਼ ਹੈ। ਇਹ ਬਚਨ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀ ਇਹ ਕਰਤਨ ਲਾਗੀ ਵਾ। ਆਪਣੇ ਗੁਰੂ ਤੋਂ ਬਲਿਹਾਰੇ ਜਾਵਾਂ, ਦਿਹਾੜੀ ਵਿੱਚ ਯਾਨੀ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ, ਕਿਉਂ ਜਿਨ ਮਾਨਸ ਦੇ ਦੇਵਤੇ ਕੀ ਇਹ ਕਰਤਨ ਲਾਗੀ ਵਾ। ਮਨੁੱਖ ਤੋਂ ਦੇਵਤਾ ਬਣਾ ਤਾਂ ਬਲਕਿ ਪਸ਼ੂ ਪ੍ਰੇ ਤੋਂ ਦੇਵ ਕਰ, ਪੂਰੇ ਸਤਿਗੁਰ ਕੀ ਵਡਿਆਈ। ਮਨੁੱਖਾਂ ਵਿੱਚ ਦੇਵਤੇ ਵੀ ਹਨ, ਐਵਾਨ ਵੀ ਹਨ, ਸ਼ੁਕਰ ਕੁਕਰ ਵੀ ਹਨ, ਭੂਤ ਪ੍ਰੇਤ ਵੀ ਹਨ। ਇਨਸਾਨ ਉਹ ਜਿਹੇ ਕੁਛ ਹੈ ਜਿਹੇ ਜਿਹੇ ਦੇ ਸਿਆਲਾਤ ਹਨ, ਪਾਜਾ ਦਰਜਾ ਇਸ ਨੂੰ ਮਿਲਦਾ। ਜਿਸ ਇਨਸਾਨ ਦੀ ਜ਼ਿੰਦਗੀ ਕੇਵਲ ਖਾਣ ਪੀਣ ਤੱਕ ਹੀ ਮਹਿਦੂਦ ਹੈ, ਇਦੋਂ ਜ਼ਿਆਦਾ ਕੁਛ ਨਹੀਂ ਸਮਝਦਾ, ਉਸਨੂੰ ਹੈਵਾਨਾਂ ਦਾ ਦਰਜਾ ਦਿੱਤਾ ਜਾਂਦਾ, ਕਿਉਂਕਿ ਉਹ ਵੀ ਆਪਣੇ ਪੇਟ ਭਰਨ ਤੋਂ ਜ਼ਿਆਦਾ ਹੋਰ ਕੁਛ ਨਹੀਂ ਜਾਣਦੇ ਹਨ। ਜਿਹੜਾ ਇਨਸਾਨ ਲੜਨ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਤਕੜਾ ਹੈ, ਉਸਨੂੰ ਸ਼ੁਕਰਾਂ ਕੁਕਰਾਂ ਦਾ ਦਰਜਾ ਦਿੰਦੇ ਹਨ। ਜਿਹੜੇ ਚਲਾਕ ਹਨ, ਛੜੀ ਹਨ, ਲੋਕਾਂ ਨੂੰ ਛੱਡਣ ਵਾਲੇ ਲੋਕ ਹਨ, ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਜਿਹੜੇ ਦੇਵਤ ਸੁਭਾਅ ਵਾਲੇ ਹਨ, ਵਾਹਿਗੁਰੂ ਦੀ ਭਗਤੀ, ਸਤਸੰਤੋਖ ਦਿਆ, ਧਨ ਵਿਚਾਰ, ਸ਼ਾਂਤੀ ਕੀਮਾ ਧੀਰਜ ਆਦਿ ਦੈਵੀ ਗੁਣਾਂ ਦੇ ਸੰਯੁਕਤ ਹਨ ਔਰ ਆਤਮ ਗਿਆਨ ਦੇ ਸੰਯੁਕਤ ਹਨ, ਇਹੋ ਜਿਹੇ ਲੋਕਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ ਹੈ। ਇਹਦੇ ਪਹਿਲੇ ਤਿੰਨ ਸੁਭਾਅ ਇਨਸਾਨ ਦੇ ਪ੍ਰਬਲ ਹੋ ਚੁੱਕੇ ਹਨ। ਅਸਲੀ ਸੁਭਾਵ ਇਨਸਾਨ ਦਾ ਦੇਵਤਾ ਸੁਭਾਵ ਹੈ, ਕਿਉਂਕਿ ਇਹ ਪਰਮੇਸ਼ਰ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੇ ਨ ਮਨਸ਼। ਜੀਵਾਤਮਾ ਪਰਮਾਤਮਾ ਦੀ ਅੰਸ਼, ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ, ਪਰ ਅਸਲੀ ਆਪੇ ਨੂੰ ਭੁੱਲ ਗਿਆ। ਆਪਣੇ ਆਪ ਦੀ ਬਜਾਏ ਇਸਨੇ ਆਪਣੇ ਆਪ ਨੂੰ ਜਿਸਮ ਮੰਨ ਲਿਆ ਹੈ। ਮੈਂ 3.5 ਹੱਥਾਂ ਜਿਸਮ ਮਾਤਰ ਹਾਂ, ਦਰਅਸਲ ਇਹ ਹੈ ਨਹੀਂ। ਸੋ ਜਿਸਮ ਤਾਂ ਇਹਦਾ ਇਉਂ ਹੈ ਜਿਵੇਂ ਕਿਸੇ ਦਾ ਬਸਤਰ ਪਹਿਨਿਆ ਹੋਵੇ। ਜਿਸਮ ਤਾਂ ਜੀਵਾਤਮਾ ਦਾ ਬਸਤਰ ਹੈ, ਜਦੋਂ ਜਨਮ ਲਿਆ ਮਨ ਉਦੋਂ ਪਹਿਨ ਲਿਆ, ਜਦੋਂ ਮ੍ਰਿਤੂ ਹੋ ਜਾਏਗੀ ਉਦੋਂ ਇਸ ਬਸਤਰ ਨੂੰ ਉਤਾਰ ਦੇਗਾ, ਲਾ ਦੇਗਾ। ਇਹਦਾ ਆਪਣਾ ਇਹ ਕਿਵੇਂ ਹੋ ਸਕਦਾ ਹੈ? ਇਹਦੀ ਗਲਤੀ ਹੈ, ਭੁੱਲ ਹੈ, ਅਗਿਆਨ ਹੈ। ਜਿਵੇਂ ਕੋਈ ਘੋੜੀ ਦਾ ਸੁਭਾਅ ਕਿਸੇ ਨਸ਼ੇ ਦੇ ਅਧੀਨ ਹੋ ਕੇ ਉਹਦਾ ਦਿਮਾਗ ਵਿਪਰਜੇ ਹੋ ਜਾਏ, ਆਪਣੇ ਆਪ ਨੂੰ ਘੋੜਾ ਮੰਨ ਬੈਠੇ, ਇਸੀ ਤਰ੍ਹਾਂ ਇਸਦੀ ਮਨੌਤ ਹੈ ਅਗਿਆਨ ਵਸ ਹੋ ਕੇ। ਇਹ ਮਨੌਤ ਸਿਰਫ ਉਤਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਤੱਕ ਅਗਿਆਨ ਦਾ ਪਰਦਾ ਇਸਦੀ ਬੁੱਧ ਉੱਪਰ ਛਾਇਆ ਹੋਇਆ ਹੈ। ਜਦੋਂ ਪਰਦਾ ਲੈ ਜਾਏਗਾ, ਆਪਣੀ ਅਸਲੀਅਤ ਨੂੰ ਪਛਾਣ ਲਏਗਾ। ਆਓ, ਇਹਦਾ ਅਸਲੀ ਸੁਭਾਵ ਦੇਵਤ ਸੁਭਾਵ, ਉਹੀ ਸੁਖਦਾਈ ਸੁਭਾਵ ਹੈ, ਪਰ ਇਹਦਾ ਇਹ ਸੁਭਾਵ ਦਬ ਚੁੱਕਿਆ ਹੈ। ਜਿਹੜੇ ਉਰਲੇ ਤਿੰਨ ਸੁਭਾਵ ਹਨ, ਉਪਰੇ ਸੁਭਾਵ ਸਿਰਫ ਕਾਰਸ਼ਿਧੀ ਵਾਸਤੇ ਇਸਨੂੰ ਮਿਲੇ ਹੋਏ ਕੁਛ ਦੇਰ ਵਾਸਤੇ, ਉਹਨਾਂ ਨੂੰ ਇਸਨੇ ਪ੍ਰਬਲ ਕਰ ਲਿਆ, ਇਸ ਕਰਕੇ ਇਹ ਆਪਣੀ ਅਸਲੀਅਤ ਤੋਂ ਦੂਰ ਚਲਾ ਗਿਆ ਹੈ। ਪਰ ਜਦੋਂ ਗੁਰੂ ਸ਼ਰਨ ਵਿੱਚ ਆਉਂਦਾ ਹੈ, ਉਸ ਮੌਕੇ ਇਸਨੂੰ ਗੁਰੂ ਕਿਰਪਾ ਕਰਕੇ ਇਸਦਾ ਅਸਲੀ ਆਪਣਾ ਸੁਭਾਵ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪਾ ਕੇ ਇਹਦਾ ਦਰਜਾ ਦੇਵਤਿਆਂ ਵਿੱਚ ਹੋ ਜਾਂਦਾ ਹੈ। ਹੌਲੀ 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 ਅਸਲੀ ਈਸ਼ਵਰੀ ਅਵਸਥਾ ਵਿੱਚ ਅਸਥਿਤ ਹੋ ਜਾਂਦਾ ਹੈ।
Oh,
ਬਲਿਹਾਰੇ ਜਾਣਾ, ਦਿਹਾੜੀ ਵਿੱਚ ਦਿਨ ਵਿੱਚ 100 ਵਾਰੀ ਬਲਿਹਾਰੇ ਜਾਣਾ, ਜਿਸ ਨੇ ਪਸ਼ੂ ਪ੍ਰੇਤਾਂ ਤੋਂ ਦੇਵਤਾ ਬਣਾ ਦਿੱਤੇ। ਸ਼ਾਸਕ ਇੱਕ ਕੋਈ ਸ਼ਖਸ ਕਿਸੇ ਨੂੰ ਭੁੱਖੇ ਨੂੰ ਭੋਜਨ ਛਕਾ ਦੇਵੇ, ਛਕਣ ਵਾਲਾ ਕਿਤਨਾ ਉਹਦਾ ਅਹਿਸਾਨਮੰਦ ਹੁੰਦਾ। ਪਿਆਸੇ ਨੂੰ ਕੋਈ ਪਾਣੀ ਪਿਲਾ ਦੇਵੇ, ਉਹਦਾ ਕਿਤਨਾ ਅਹਿਸਾਨਮੰਦ ਆ। ਕੋਈ ਸਰਦੀ ਵਿੱਚ ਠੁੱਠ ਕਰਦਾ, ਉਸਨੂੰ ਕੋਈ ਸਰਦੀ ਦੂਰ ਕਰਨ ਵਾਸਤੇ ਬਸਤਰ ਦੇ ਦੇਵੇ, ਕਿਤਨਾ ਸੁਖੀ ਹੁੰਦਾ, ਕਿਤਨਾ ਉਹਦਾ ਅਹਿਸਾਨਮੰਦ ਹੁੰਦਾ। ਥੋੜੀਆਂ ਥੋੜੀਆਂ ਗੱਲਾਂ ਦਾ ਕੀ ਪੁੱਛ ਹੁੰਦਾ। ਕੋਈ ਆਦਮੀ ਤੰਗੀ ਵਿੱਚ ਹੈ, ਉਸਨੂੰ ਕੋਈ ਥੋੜ੍ਹੀ ਬਹੁਤ ਨੌਕਰੀ ਦਵਾ ਦੇ, ਗੁਜ਼ਾਰਾ ਚੱਲ ਪਏ, ਉਹ ਕਿਤਨਾ ਅਹਿਸਾਨਮੰਦ ਹੁੰਦਾ। ਸੋ ਜਿਹੜਾ ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦੇਵੇ, ਉਹਦਾ ਕਿਉਂ ਨਹੀਂ ਅਹਿਸਾਨਮੰਦ ਹੁੰਦਾ। ਇਹੋ ਜਿਹੇ ਗੁਰੂ ਤੇ ਦਿਹਾੜੀ ਲਈ 100 ਵਾਰੀ ਬਲਿਹਾਰੇ ਜਾਣਾ ਬਹੁਤਾ ਹੀ ਥੋੜ੍ਹਾ ਹੈ। ਜਿਸ ਨੇ ਆਪਣੀ ਅਸਲੀ ਈਸ਼ਵਰੀ ਅਵਸਥਾ ਜਿੱਥੋਂ ਵਿਛੜਿਆ, ਉਹਦੇ ਵਿੱਚ ਫੇਰ ਮਿਲਾ ਦੇਣਾ ਹੋਇਆ, ਜਿਹਦੇ ਵਿੱਚ ਪਹੁੰਚ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ, 100 ਵਾਰੀ ਬਲਿਹਾਰੇ ਬਹੁਤ ਥੋੜ੍ਹਾ ਹੈ। ਬਾਬਾ ਜੀ, ਬਾਬਾ ਅਮਰਦਾਸ ਜੀ ਦੇ ਕੰਨ ਦੁਆਰਾ ਹੋ ਕੇ ਇਹ ਬਚਨ ਹਿਰਦੇ ਵਿੱਚ ਪਹੁੰਚੇ, ਬੁੱਧ ਨੇ ਵਿਚਾਰ ਲਿਆ, ਹੈਰਾਨ ਹੋ ਰਹੇ ਹਨ ਵੀ ਇਹ ਚਰਜਵਾਤ ਹੈ, ਸਾਡੇ ਘਰੋਂ ਇਹ ਆਵਾਜ਼ ਆ ਰਹੀ ਹੈ, ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ। ਜੋ ਕੁਛ ਮੈਨੂੰ ਉਹ ਪੰਡਿਤ ਕਹਿੰਦਾ ਸੀ, ਗੁਰੂ ਬਿਨਾਂ ਗਤ ਨਹੀਂ, ਇੱਥੇ ਵੀ ਗੁਰੂ ਦੀ ਮਹਿਮਾ ਹੀ ਗਾਈ ਜਾ ਰਹੀ ਹੈ। ਅਜੇ ਸੋਚ ਹੀ ਰਹੇ ਨਾ, ਅਗਲਾ ਸ਼ਲੋਕ ਇਸੀ ਗੱਲ ਦੀ ਫਿਰ ਇਉਂ ਪੁਸ਼ਟੀ ਕਰਦਾ। ਪਿਆਰੇ ਗੁਰਬਿਨ ਕੋਰ ਅੰਧੇਰਾ,
ਸਤਿ ਸ਼੍ਰੀ ਅਕਾਲ।
ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਖੋਰ ਅੰਧਾ ਸਾਡੇ ਹਿੰਦੁਸਤਾਨ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਚੱਕਰਵਰਤੀ ਰਾਜ ਹੈ। ਕਿਸੇ ਸ਼ਖਸ ਨੇ ਉਸਨੂੰ ਦੱਸਿਆ ਤੁਹਾਡੇ ਬਜ਼ੁਰਗਾਂ ਉੱਪਰ ਪੀਰਾਂ ਪੀਰ ਗੁਰੂ ਨਾਨਕ ਹੋਏ ਹਨ, ਉਹਨਾਂ ਦੀ ਬੜੀ ਬਖਸ਼ਿਸ਼ ਹੋਈ ਹੋਈ ਹੈ। ਹੋਰ ਬਹੁਤ ਸਾਰੇ ਵਚਨ ਬਲਾਸ ਸੁਣਾਏ। ਉਸ ਮੌਕੇ ਉਸਨੇ ਉਸ ਵਕਤ ਦੇ ਰਾਜਪੂਤ ਰਾਜੇ ਉਦੇ ਸਿੰਘ, ਜੈ ਸਿੰਘ ਵਗੈਰਾ ਵਗੈਰਾ ਹੁੰਦੇ ਸਨ, ਜਿਹੜੇ ਉਸਦੇ ਛੜੀ ਬਰਦਾਰ ਬਣ ਕੇ ਖੜਦੇ ਸਨ, ਕਿਉਂਕਿ ਬੇਅੰਤ ਛੋਟੀਆਂ ਛੋਟੀਆਂ ਰਿਆਸਤਾਂ ਸਨ, ਇਹ ਚੱਕਰਵਰਤੀ ਬਾਦਸ਼ਾਹ ਸਨ। ਸੋ ਉਹਨਾਂ ਨੂੰ ਬੁਲਾ ਕੇ ਗੱਲਬਾਤ ਕੀਤੀ, ਪੁੱਛਿਆ ਵੀ ਅੱਜ ਗੁਰੂ ਨਾਨਕ ਦੀ ਗੱਦੀ ਦਾ ਜਾਨਸ਼ੀਨ ਕੌਣ ਹੈ ਤੇ ਕਿੱਥੇ ਹੈ। ਉਹਨਾਂ ਨੇ ਦੱਸਿਆ ਕੀਰਤਪੁਰ ਅਨੰਦਪੁਰ ਸਾਹਿਬ ਤੋਂ 5 ਮੀਲ ਦਾ ਫਾਸਲਾ ਉਰਾਂ, ਉੱਥੇ ਸੱਤਵੇਂ ਪਾਤਸ਼ਾਹ ਯਾਨੀ ਗੁਰੂ ਨਾਨਕ ਜੀ ਦਾ ਸੱਤਵਾਂ ਸਰੂਪ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤ ਜਗਾਉਂਦੇ ਹਨ। ਯੁਕਤੀ ਉਹੀ ਹੈ, ਜੋਤ ਉਹੀ ਹੈ, ਸਿਰਫ ਕਾਇਆ ਹੀ ਪਲਟੀ ਹੋਈ ਹੈ। ਜਿਵੇਂ ਇੱਕ ਬਾਦਸ਼ਾਹ ਆਪਣੀ ਇੱਕ ਪੁਸ਼ਾਕ ਲਾ ਕੇ ਦੂਸਰੀ ਪਹਿਨ ਲਏ, ਦੂਸਰੀ ਲਾ ਕੇ ਤੀਸਰੀ ਪਹਿਨ ਲਏ, ਉਹ ਲਾ ਕੇ ਚੌਥੀ ਪਹਿਨ ਲਈ, ਇਸੇ ਤਰ੍ਹਾਂ ਸੱਤਵੀਂ ਪੁਸ਼ਾਕ ਪਹਿਨੀ ਹੋਈ ਹੈ, ਜੋਤ ਉਹੀ। ਸੋ ਉਸੀ ਤਰ੍ਹਾਂ ਲੰਗਰ ਵਗੈਰਾ ਚੱਲਦੇ ਨੇ, ਸਭ ਕੁਛ ਦੁਨੀਆਂ ਦਾ ਉਧਾਰ ਹੋ ਰਿਹਾ ਹੈ। ਸੋ ਉਹਨਾਂ ਰਾਜਪੂਤ ਰਾਜੇ ਨੂੰ ਕਹਿਣ ਲੱਗਾ ਔਰੰਗਜ਼ੇਬ ਜੀ ਮੈਨੂੰ ਦਰਸ਼ਨ ਕਰਾਓ, ਮੈਂ ਤੁਹਾਡਾ ਬੜਾ ਅਹਿਸਾਨਮੰਦ ਹੋਵਾਂ। ਕਹਿਣ ਲੱਗੇ ਗੁਰੂ ਬੇਮੁਹਤਾਜ ਹੁੰਦਾ ਹੈ, ਬੇਪਰਵਾਹ ਹੁੰਦਾ ਹੈ, ਬੜੇ ਪਾਤਸ਼ਾਹਾਂ ਦੀ ਕੋਈ ਪਰਵਾਹ ਨਹੀਂ ਜਾਣਦਾ, ਪਰ ਹਾਂ ਉਹ ਪ੍ਰੇਮ ਤੇ ਜ਼ਰੂਰ ਹੀ ਜਾਂਦਾ। ਪ੍ਰੇਮ ਦੇ ਵਸੀਭੂਤ ਹੈ, ਹੋਰ ਕਿਸੇ ਵਸਤੂ ਦੇ ਅਧੀਨ ਨਹੀਂ। ਅਸੀਂ ਪ੍ਰਾਰਥਨਾ ਕਰਾਂਗੇ ਅਗਰ ਉਹਨਾਂ ਨੂੰ ਤੁਹਾਡਾ ਪ੍ਰੇਮ ਪਾ ਗਿਆ ਸ਼ਾਇਦ ਤੁਹਾਨੂੰ ਦਰਸ਼ਨ ਦੇ ਦੇਣ। ਖੈਰ ਇਹਨਾਂ ਨਾਲ ਹੋਰ ਬਹੁਤ ਅਹਿਲਕਾਰ ਤਿਆਰ ਕੀਤੇ ਗਏ, ਤੋਹਫੇ ਭੇਟਾ ਦਿੱਤੀਆਂ ਗਈਆਂ। ਹੌਲੀ ਹੌਲੀ ਉਹਨਾਂ ਸਮਿਆਂ ਦੇ ਵਿੱਚ ਰਸਤੇ ਅੱਜ ਕੱਲ੍ਹ ਵਾਂਗੂ ਛੇਤੀ ਪਹੁੰਚਣ ਦੇ ਨਹੀਂ ਸਨ, ਜੰਗਲਾਤ ਹੁੰਦੇ, ਹੌਲੀ ਹੌਲੀ ਕਈ ਹੋਰ ਸਾਧਨ ਹੁੰਦੇ ਸੀ ਹੋਰ ਥਾਂ ਵੀ ਜਾਣ ਦੇ। ਕੀਰਤਪੁਰ ਸਾਹਿਬ ਪਹੁੰਚੇ, ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਏ, ਕੀਰਤਨ ਕਥਾ ਵਾਰਤਾ ਹੋ ਰਿਹਾ ਸੀ ਸੁਣਿਆ। ਅਖੀਰ ਇਹਨਾਂ ਅਰਜ਼ ਕੀਤੀ ਗਰੀਬ ਨਵਾਜ਼, ਹਜ਼ੂਰ ਦੇ ਦਰਸ਼ਨ ਔਰੰਗਜ਼ੇਬ ਚਾਹੁੰਦਾ ਹੈ, ਅਗਰ ਕਿਰਪਾ ਕਰੋ ਉਹਨੂੰ ਵੀ ਤੇ ਦਿੱਲੀ ਦੀ ਸੰਗਤ ਨੂੰ ਵੀ ਹਜ਼ੂਰ ਦੇ ਦਰਸ਼ਨ ਹੋ ਜਾਣ। ਸਾਸੁ ਉਹਨਾਂ ਸਮਿਆਂ ਵਿੱਚ ਦੂਰ ਪਹੁੰਚਣਾ ਬੜਾ ਮੁਹਾਲ ਹੁੰਦਾ ਸੀ, ਸੋ ਰਸਤੇ ਇਹੋ ਜਿਹੇ ਹੀ ਹੁੰਦੇ ਸਨ। ਸੋ ਇਹ ਵਚਨ ਸੁਣ ਕੇ ਗੁਰੂ ਜੀ ਨੇ ਫਰਮਾਨ ਕੀਤਾ ਅੱਜ ਰਾਤ ਰਹਿਸ਼ ਰੱਖੋ, ਕੱਲ ਤੁਹਾਨੂੰ ਇਸਦਾ ਜਵਾਬ ਦਿੱਤਾ ਜਾਏਗਾ। ਉਹਦੀ ਯੋਗ ਥਾਂ ਰਹਿਸ਼ ਵਗੈਰਾ ਹੋ ਗਈ, ਹਰ ਕਿਸਮ ਦਾ ਖਾਣ ਪਾਣ ਦਾ ਇੰਤਜ਼ਾਮ ਹੋ ਗਿਆ। ਦੂਸਰੇ ਦਿਨ ਉਹਨਾਂ ਫਿਰ ਅਰਜ਼ ਕੀਤੀ ਗਰੀਬ ਨਵਾਜ਼ ਹੁਕਮ, ਆਪ ਜੀ ਨੇ ਫਰਮਾਇਆ ਮੈਨੂੰ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਐਸਾ ਹੀ ਹੁਕਮ ਹੈ, ਤੁਸੀਂ ਨਾ ਉਹਨੂੰ ਮਿਲਣਾ ਨਾ ਉਹ ਤੁਹਾਨੂੰ ਮਿਲੇ, ਇਸ ਕਰਕੇ ਮੇਰਾ ਐਸਾ ਹੀ ਪ੍ਰਣ ਪੂਰਾ ਹੋਵੇਗਾ। ਹਾਂ ਫਿਰ ਦੂਸਰੀ ਗੱਲ ਹੈ, ਔਰੰਗਜ਼ੇਬ ਬਾਦਸ਼ਾਹ ਕੋਈ ਪਰਮਾਰਥਕ ਬੰਦਾ ਨਹੀਂ, ਉਹ ਤਾਂ ਸਿਰਫ ਗੁਰੂ ਘਰ ਦੀ ਕਰਾਮਾਤ ਦੇਖਣਾ ਚਾਹੁੰਦਾ, ਹੋਰ ਕੁਛ ਨਹੀਂ ਚਾਹੁੰਦਾ। ਇਸ ਵਾਸਤੇ ਇਹੀਆਂ ਜਿਹੀਆਂ ਗੱਲਾਂ ਨੂੰ ਗੁਰੂ ਘਰ ਵਿੱਚ ਪਸੰਦ ਨਹੀਂ ਕੀਤਾ ਜਾਂਦਾ। ਹਾਂ ਇਹ ਗੱਲ ਹੈ। ਅੱਛਾ ਜੇ ਉਸਦੇ ਚਿੱਤ ਵਿੱਚ ਇਹੀ ਕੁਛ ਹੈ, ਕੋਈ ਸਿੱਖ ਤਿਆਰ ਹੋਵੋ, ਉਹਦੀ ਜ਼ਬਾਨ ਤੇ ਗੁਰੂ ਨਾਨਕ ਵਸੇਗਾ, ਜੋ ਚਾਹੇਗਾ ਹੋ ਜਾਏਗਾ। ਆਪ ਜੀ ਦਾ ਬੜਾ ਸਾਹਿਬਜ਼ਾਦਾ ਰਾਮ ਰਾਏ ਹੱਥ ਬੰਨ ਕੇ ਗਲ ਚ ਪੱਲਾ ਪਾ ਕੇ ਖੜਾ ਹੋ ਗਿਆ। ਦੋ ਸਾਹਿਬਜ਼ਾਦੇ ਸਨ, ਰਾਮ ਰਾਏ ਜੀ ਔਰ ਹਰਕ੍ਰਿਸ਼ਨ ਜੀ। ਸੋ ਖੜਾ ਹੋ ਗਿਆ, ਗਰੀਬ ਨਾਲ ਹੁਕਮ ਹੋਵੇ ਤੇ ਇਹ ਦਾਸ ਜਾਵੇ, ਕਹਿੰਦੇ ਹਾਂ ਬੇਟਾ ਜਾਓ, ਤੇਰੀ ਜ਼ਬਾਨ ਤੇ ਗੁਰੂ ਨਾਨਕ ਵਸੇ, ਜੋ ਚਾਹੇਗਾ ਹੋ ਜਾਏਗਾ। ਪਰ ਖਿਆਲ ਰੱਖੀ, ਇਹਨਾਂ ਦੀ ਵੀ ਪਿਛਲੇ ਜਨਮ ਦੀ ਤਪੱਸਿਆ ਕੀਤੀ ਹੁੰਦੀ, ਤਪ ਦਾ ਤੇਜ ਹੋਇਆ ਕਰ, ਦੇਖੀ ਕਿਸੇ ਕਾਰਨ ਤੇ ਕਿਸੇ ਖਿਆਲ ਵਿੱਚ ਆ ਜਾਵੇ। ਖੈਰ ਇਤਿਹਾਸ ਕਿਰਪਾ ਕੀਤੀ, ਤਿਆਰੀ ਹੋ ਗਈ। ਪਾਲਕੀ ਵਿੱਚ ਬੈਠ ਕੇ ਦਿੱਲੀ ਦੇ ਵਾਸਤੇ ਰਾਮ ਰਾਏ ਜੀ ਨੇ ਉਹਨਾਂ ਦੇ ਸਮੇਤ ਤਿਆਰੀ ਕੀਤੀ। ਚੱਲਣ ਵੇਲੇ ਪਾਲਕੀ ਨੂੰ ਚਾਰ ਕੁ ਹਾਰ ਚੱਕਦੇ ਹੁੰਦੇ ਹਨ,
ਉਹਨੂੰ ਕਿਹਾ ਤੁਸੀਂ ਹਟ ਜਾਓ। ਬਚਨ ਕੀਤਾ ਜਵਾਨ ਦੇ ਨਾਲ ਪਾਲਕੀ ਬਿਨਾਂ ਕਾਰਾਂ ਤੋਂ ਚੱਲੇ, ਪਾਲਕੀ ਬਿਨਾਂ ਆਦਮੀ ਆਪਣੇ ਆਪ ਹੀ ਚੱਲਦੇ। ਗੁਰੂ ਜੀ ਕਹਿਣਗੇ ਹੁਣੀ ਤੇ ਇਸ ਦੌਲਤ ਨੂੰ ਖਰਚਣ ਲੱਗ ਪਿਆ ਹੈ, ਇਹ ਤਾਂ ਕੋਈ ਲੋੜ ਨਹੀਂ ਸੀ। ਅਰਜ ਕੀਤੀ ਸੱਚੇ ਪਾਤਸ਼ਾਹ ਮੈਂ ਪਰਖਦਾ ਕਿ ਮੇਰੀ ਜ਼ਬਾਨ ਤੇ ਗੁਰੂ ਨਾਨਕ ਜੀ ਆਵਸੇ ਨੇ। ਕਹਿੰਦੇ ਫਿਕਰ ਨਾ ਕਰ, ਜੋ ਚਾਹੇਗਾ ਹੋ ਜਾਏਗਾ। ਪੈਰ ਉੱਥੋਂ ਆ ਗਏ, ਜਿਸ ਦਿਨ ਆਏ ਸਾਰੀ ਦਿੱਲੀ ਵਿੱਚ ਬਿਨਾਂ ਕੁਹਾਰਾਂ ਤੋਂ ਪਾਲਕੀ ਫਿਰੀ, ਸਾਰੇ ਗਲੀ ਕੁੱਚਿਆਂ ਵਿੱਚ ਫਿਰੀ। ਯੋਗ ਥਾਂ ਰਹਿਸ਼ ਹੋ ਗਈ। 350 ਵੱਡੀ ਵੱਡੀ ਕਰਾਮਾਤ ਦਿਖਾਈ, ਕਰਾਮਾਤ ਦਿਖਾਉਂਦੇ ਤੇ ਕਾਜ਼ੀ ਮੁੱਲਾ ਉਹਦੇ ਦਿਲ ਤੋਂ ਕਿਸੇ ਨਾ ਕਿਸੇ ਤਰੀਕੇ ਸੇ ਨਾਟਕ ਚੇਟ ਆਦਿਕ ਦੱਸ ਕੇ ਉਹ ਅਸਰ ਲਾਉਂਦੇ। ਐਸਾ ਨਾ ਹੋਵੇ ਬਾਦਸ਼ਾਹ ਗੁਰੂ ਕਾ ਸਿੱਖ ਬਣ ਜਾਏ। ਆਪਣੇ ਮੱਤ ਮਤਾਂਤਰੇ ਦੀ ਖਿੱਚ ਐਸੀ ਹੀ ਹੁੰਦੀ। ਅਖੀਰ ਇਹਨਾਂ ਸੋਚਿਆ ਵੀ ਜੇਕਰ ਆਪਣੇ ਇੱਕ ਦੀ ਬੇਅਦਬੀ ਕਰ ਦੇਵੇ ਤਾਂ ਇਹਦੀ ਕਰਾਮਤ ਨਸ਼ਟ ਹੋ ਜਾਏ। ਇੱਕ ਦਿਨ ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਆਏ, ਉਹਨਾਂ ਨੇ ਸੱਜੇ ਪਾਸੇ ਚੌਂਕੀ ਹੁੰਦੀ ਸੀ, ਬਜ਼ੁਰਗਾਂ ਦਾ ਸਥਾਨ ਸੱਜੇ ਪਾਸੇ ਹੁੰਦਾ, ਚੰਦਨੀ ਚੌਕੀ ਉੱਪਰ ਬਹੁਤ ਅੱਛੀ ਵਿਛਾਈ ਕੀਤੀ ਹੁੰਦੀ ਤੇ ਉਹਦੇ ਹੇਠਾਂ ਬਾਣੀ ਦੇ ਪੱਤਰੇ ਰੱਖੇ। ਰਾਮ ਰਾਏ ਜੀ ਆ ਕੇ ਖੜ ਗਏ, ਕਹਿੰਦੇ ਬਾਦਸ਼ਾਹ ਇੱਥੇ ਤੱਕ ਪਹੁੰਚ ਗਏ, ਅਫਸੋਸ ਹੈ ਤੇਰੇ। ਉਹ ਹੇਠੋਂ ਪੱਤਰੇ ਚੱਕ ਕੇ ਸਿਰ ਤੇ ਰੱਖੇ ਤੇ ਇਉਂ ਅਦਬ ਕੀਤਾ। ਇਸੀ ਤਰ੍ਹਾਂ ਹੁਣ ਗੁਰਬਾਣੀ ਦੇ ਵਿਚਾਰਾਂ ਤੇ ਬਹਿਸ ਚੱਲੀ। ਇੱਕ ਦਿਨ ਬਾਦਸ਼ਾਹ ਪੁੱਛਣ ਲੱਗਿਆ, ਗੁਰੂ ਪੁੱਤਰ ਜੀ ਉਹ ਜੋ ਗੁਰੂ ਨਾਨਕ ਜੀ ਨੇ ਲਿਖਿਆ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰਬਿੰਦ ਕੋਲੋਂ ਦਾ, ਉਹ ਚਾਨਣਾ ਕਿਹਾ ਜਾਏ? ਜੀ ਤੋਂ ਬਿਨਾਂ ਕਹਿੰਦੇ ਨੇ ਕੋ ਅੰਧੇਰਾ ਹੀ ਰਹਿੰਦਾ, ਭਾਵੇਂ ਹਜ਼ਾਰ ਸੂਰਜ ਸੌ ਚੰਦਰਮਾ ਇਸ ਇੱਕ ਲੱਖ ਆਸਮਾਨ ਵਿੱਚ ਚੜ ਜਾਏ। ਸੋ ਇਹ ਬਚਨ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣਗੇ, ਬਾਦਸ਼ਾਹ ਤੂੰ ਸੰਸਾਰੀ ਬੰਦਾ ਹੈ, ਤੂੰ ਕਰਾਮਾਤ ਜਿਸ ਨੂੰ ਮਾਇਆ ਵਿੱਚ ਗਿਣਿਆ ਜਾਂਦਾ ਉਹ ਦੇਖਣਾ ਚਾਹੁੰਦਾ, ਬਹੁਤ ਦੇਖ ਚੁੱਕੇ। ਇਹ ਜਿਹੜਾ ਬਚਨ ਹੈ ਇਹ ਤਾਂ ਪਰਮਾਰਥ ਬੰਦਿਆਂ ਵਾਸਤੇ ਹੈ। ਇਨਸਾਨ ਦੇ ਅੰਦਰ ਇੱਕ ਇਹੋ ਜਿਹਾ ਅੰਧੇਰਾ ਹੈ ਜਿਸ ਨੂੰ ਕਿਹਾ ਅੰਧਕਾਰ ਸੁਕਬੂਨੋ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਉਸ ਅੰਧੇਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ, ਦੋਵੇਂ ਦੁਖੀ ਦੋਵੇਂ ਠੇਡੇ ਖਾਂਦੇ। ਜਿੰਨੀ ਦੇਰ ਤੱਕ ਅੰਧੇਰਾ ਦੂਰ ਨਹੀਂ ਹੁੰਦਾ ਸੁੱਖ ਦੀ ਨੀਂਦ ਨਹੀਂ ਸੌਂ, ਯਾਨੀ ਸੁੱਖ ਨਹੀਂ ਹੁੰਦਾ ਹੈ ਉਹ ਅੰਧੇਰਾ ਅਗਿਆਨ ਦਾ ਹੈ। ਉਸ ਅੰਧੇਰੇ ਨੂੰ ਗੁਰੂ ਗਿਆਨ ਦੀ ਰੋਸ਼ਨੀ ਤੋਂ ਬਿਨਾਂ ਕੋਈ ਵੀ ਦੂਰ ਨਹੀਂ ਕਰ ਸਕਦਾ, ਭਾਵੇਂ ਹਜ਼ਾਰ ਸੂਰਜ ਔਰ ਸੈਂਕੜੇ ਚੰਦਰਮਾ ਇੱਕ ਲਖ ਆਸਮਾਨ ਵਿੱਚ ਚੜ ਜਾਣ। ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿੰਦ ਕੌਰ Oh, ਸੋਚਣ ਵੀ ਬਾਬਾ ਜੀ ਨੇ ਅੱਛੀ ਤਰ੍ਹਾਂ ਸਮਝ ਲਿਆ, ਕਿਉਂਕਿ ਉਹਨਾਂ ਦੀ ਲਗਨ ਗੁਰੂ ਮਿਲਾਪ ਵਾਸਤੇ ਸੀ। ਇਸ ਵਿਸ਼ੇ ਤੇ ਜਿਹੜੇ ਬਚਨ ਆਉਂਦੇ ਹਨ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਆਈ ਜਾਂਦੇ ਹਨ। ਬੈਠ ਕੇ ਕੰਨਾਂ ਦੇ ਡੂਨਿਆਂ ਦੁਆਰਾ ਇਸ ਬਾਣੀ ਰੂਪੀ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰ ਦਿੱਤਾ। ਪਾਠ ਹੋ ਰਿਹਾ ਹੈ, ਹੌਲੀ ਹੌਲੀ ਅੱਗੇ ਬਚਨ ਆਉਂਦਾ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰੂ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉਤਮੇ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾ ਤਪ ਹੈ। ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ, ਬਲਕਿ ਇਹਨਾਂ ਨੇੜੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ, ਕਹਿ ਰਵਿਦਾਸ ਹੱਥ ਪਏ ਨੇੜੇ, ਸਹਿਜੇ ਹੋਏ ਸੁਖ, ਕਿਤਨਾ ਨਜ਼ਦੀਕ ਤਰ ਹੈ, ਪਰ ਉਸਦਾ ਦੀਦਾਰ ਨਹੀਂ ਹੁੰਦਾ ਕਿਸੇ ਨੂੰ, ਨਾ ਉਸਦੀ ਪ੍ਰਾਪਤੀ ਹੁੰਦੀ ਹੈ। ਉਸਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਹੁੰਦੀ ਨਹੀਂ, ਬਿਨ ਸਤਿਗੁਰ ਕਿਨੇ ਨਾ ਪਾਇਓ, ਉਸਨੂੰ ਗੁਰੂ ਕਿਰਪਾ ਤੋਂ ਬਿਨਾਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ, ਕਿਉਂ? ਸਤਿਗੁਰ ਵਿੱਚ ਆਪ ਰੱਖਿਓ, ਗੁਰੂ ਨੇ ਉਸਨੂੰ ਸਹੀ ਕੀਤਾ, ਉਹਨੂੰ ਪ੍ਰਗਟ ਹੈ, ਕਰ ਪ੍ਰਗਟ ਆਖ ਸੁਣਾਇਆ, ਅਧਿਕਾਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੋਇਆ। ਇਹ ਬਚਨ ਵੀ ਅੱਛੀ ਤਰ੍ਹਾਂ ਸਮਝ ਆ ਗਿਆ, ਹੈਰਾਨ ਹੋ ਰਹੇ ਹਨ, ਔਰ ਉਹ ਬਾਰ ਬਾਰ ਖਿਆਲ ਆਉਂਦਾ ਹੈ, ਕਹਿੰਦਾ ਸੀ ਪੰਡਿਤ ਬ੍ਰਹਮਚਾਰੀ ਵੀ ਗੁਰੂ ਬਿਨਾਂ ਗਤ ਨਹੀਂ, ਇਹੋ ਜਿਹੀ ਬਚਨ ਆ ਰਹੇ ਹਨ। ਇਸੀ ਤਰ੍ਹਾਂ ਹੌਲੀ ਹੌਲੀ ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਹਨ ਆਪ ਨੂੰ ਅੱਛੀ ਤਰ੍ਹਾਂ ਸਮਝ ਆਉਂਦੇ ਨੇ, ਕਿਉਂਕਿ ਉਹਨਾਂ ਦੀ ਲਗਨ ਹੀ ਇਸ ਗੁਰੂ ਮਿਲਾਪ ਵਾਸਤੇ ਹੈ। ਅੱਗੇ ਬਾਰਵਾਂ ਸ਼ਲੋਕ ਆ ਜਾਂਦਾ, ਜਿੱਥੇ ਫਿਰ ਜ਼ੋਰਦਾਰ ਪੁਸ਼ਟੀ ਯੂੰ ਕੀਤੀ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵਿਸ਼ਿਸ਼ ਜੀ ਕਹਿੰਦੇ, ਹੇ ਰਾਮ ਜੀ, ਤਮਾਮ ਕਬੂਤਰੋਂ ਕੋ ਦੇਣੇ ਵਾਲਾ ਇਹ ਮਨ ਹੈ, ਜਿਤਨੀ ਦੇਰ ਤੱਕ ਇਸ ਮਨ ਕੋ ਜੈ ਨਹੀਂ ਕਰਤਾ, ਤੁਹਾਨੂੰ ਪਤੀ ਕੀ ਪ੍ਰਾਪਤੀ ਹੋ ਨਹੀਂ ਸਕਦੀ। ਸਾਰੇ ਦੁੱਖਾਂ ਦਾ ਮੂਲ ਸਾਸਿੰਗ ਮਨ ਹੈ, ਮਨ ਕੀ ਹੈ? ਸੰਕਲਪ ਵਿਕਲ, ਸੋ ਸਾਰੀ ਦੁਨੀਆਂ ਇਸਨੇ ਦੁਖੀ ਕਰ ਛੱਡੀ ਹੋਈ ਹੈ। ਮਨ ਹੀ ਫਾਹੇ ਚਾੜਦਾ, ਮਨ ਹੀ ਜੇਲ੍ਹਾਂ ਵਿੱਚ ਸਟਾਉਂਦਾ, ਮਨ ਹੀ ਬਹੁਤ ਕੁਛ ਕਰਾਉਂਦਾ ਰਗੜੇ ਝਗੜੇ। ਜਿਹੜਾ ਮਨ ਵਿਗੜਿਆ ਹੋਇਆ ਹੈ ਇਹ ਜੀਵ ਦੀ ਦੁਰਦਿਸ਼ਾ ਕਰਵਾਉਂਦਾ ਹੈ। ਜਦੋਂ ਮਨ ਸਿਮਰ ਜਾਵੇ ਇਸਨੂੰ ਹਿਤੂ ਮਿੱਤਰ ਵਾਂਗੂ ਸੁੱਖ ਦਿੰਦਾ। ਤਾਂ ਤੇ ਕਹਿੰਦੇ ਹਨ ਇਹ ਮਨ ਕਿਵੇਂ ਕਾਬੂ ਆਵੇ? ਗੁਰੂ ਗਿਆਨ ਤੋਂ ਬਿਨਾਂ ਇਹ ਮਨ ਕਾਬੂ ਨਹੀਂ ਹੈ। ਜਿਵੇਂ ਹਾਥੀ ਦੇ ਸਿਰ ਤੇ ਮਹਾਵਤ ਬੈਠਾ ਹੁੰਦਾ, ਹੱਥ ਵਿੱਚ ਕੁੰਡਾ ਨਹੀਂ, ਤਾਂ ਹਾਥੀ ਕਾਬੂ ਵਿੱਚ ਰਹਿੰਦਾ ਹੈ। ਇਸੀ ਤਰ੍ਹਾਂ ਮਨ ਰੂਪੀ ਹਾਥੀ ਨੂੰ ਕਾਬੂ ਕਰਨ ਵਾਲਾ ਗੁਰੂ ਗਿਆਨ ਰੂਪੀ ਕੁੰਡਾ ਹੈ। ਕੁੰਭੇ ਪਤਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਪਤਾ ਮਨ ਰਹੇ ਗੁਰੂ ਬਿਨ ਗਿਆਨ। ਪਹਿਲੇ ਸਮੇਂ ਦੇ ਵਿੱਚ ਕਈ ਪੰਛੀਆਂ ਦੇ ਸ਼ਿਕਾਰੀ ਹੁੰਦੇ, ਉਹ ਬਾਜ਼ ਰੱਖਿਆ ਕਰਦੇ, ਬਾਜ਼ ਨੂੰ ਛੱਡ ਦੇਣਾ, ਬਾਜ਼ ਨੇ ਝਪੱਟਾ ਮਾਰ ਕੇ ਪੰਛੀ ਨੂੰ ਆਪਣੇ ਪੰਜਿਆਂ ਵਿੱਚ ਫੜ ਲਿਆਉਣਾ, ਇਹ ਤਰੀਕਾ ਸੀ ਉਹਨਾਂ ਦਾ। ਇਸੀ ਤਰ੍ਹਾਂ ਮਨ ਪੰਛੀ ਤਬ ਲੱਗ ਉੜੇ, ਜਬ ਲਗ ਵਿਸ਼ੇ ਵਾਸ਼ਨਾ ਮਾਹੇ, ਗਿਆਨ ਬਾਜ ਕੀ ਝਪਟ ਮੇ ਜਬ ਲਗ ਆਇਓ ਨਾਹੇ। ਮਨ ਦੀਆਂ ਉਡਾਰੀਆਂ ਉਤਨੀ ਦੇਰ ਤੱਕ ਹਨ ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ ਨੇ ਝਪੱਟਾ ਮਾਰ ਕੇ ਇਸ ਨੂੰ ਆਪਣੇ ਕਾਬੂ ਨਹੀਂ ਕਰ ਲਿਆ। ਸੋ ਜਦੋਂ ਮਨ ਨੂੰ ਗਿਆਨ ਕਾਬੂ ਕਰ ਲੈਂਦਾ ਹੈ, ਮਨ ਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ ਹਨ, ਦੁੱਖ ਮਿਟ ਜਾਂਦੇ ਹਨ। ਪਰ ਉਹ ਗਿਆਨ ਮਿਲਦਾ ਕਿੱਥੋਂ ਹੈ? ਉਹ ਗੁਰਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਕਿਤਾਬਾਂ ਪੜ੍ਹ ਕੇ ਮੈਂ ਗਿਆਨ ਪ੍ਰਾਪਤ ਕਰ ਲਵਾਂਗਾ। ਪਰ ਸਾਸੰਗ ਕਿਤਾਬੀ ਗਿਆਨ ਇਉਂ ਨਕਾਰਾ ਮੰਨਿਆ ਜਿਵੇਂ ਕਾਗਜ਼ ਦੇ ਉੱਪਰ ਸੂਰਜ ਹੋਵੇ, ਉਹ ਹਨੇਰੇ ਵਿੱਚ ਕਦੇ ਰੋਸ਼ਨੀ ਨਹੀਂ ਕਰ ਸਕਦਾ। ਕਾਗਜ਼ ਦੇ ਉੱਪਰ ਸੂਰਜ ਦੀ ਮੂਰਤੀ ਪਾਈ ਹੋਵੇ, ਉਹਨੂੰ ਹਨੇਰੇ ਕਰ ਦੋ ਵੀ ਚਾਨਣਾ ਹੋ ਜਾਏ, ਨਹੀਂ ਕਰ ਸਕਦਾ। ਇਸੀ ਤਰ੍ਹਾਂ ਗੁਰੂ ਬਿਨਾਂ ਗਿਆਨ ਨਹੀਂ ਹੁੰਦਾ। ਇਤਿਹਾਸ ਇਹ ਵਚਨ ਵੀ ਬਾਬਾ ਜੀ ਨੇ ਅੱਛੀ ਤਰ੍ਹਾਂ ਸਮਝ ਲਏ, ਸਮਝ ਰਹੇ ਹਨ, ਔਰ ਹੈਰਾਨੀ ਦੀ ਹੱਦ ਨਹੀਂ ਉਹਨਾਂ ਦੀ। ਧਿਆਨ ਦੇ ਕੇ ਸੁਣੀ ਜਾਂਦੇ ਹਨ, ਟਿਕਟਕਾ ਦਾ ਵੇਲਾ ਹੈ। ਸੋ ਬਾਣੀ ਨਿਖਰਮੀ ਕੰਨ ਵਿੱਚ ਪੈਂਦੀ ਹੈ, ਸੁਖੈਨ ਤੇ ਸੁਖੈਨ ਹੈ, ਸਮਝ ਆਈ ਜਾ ਰਹੀ ਹੈ। ਅੱਗੇ ਜਾ ਕੇ ਇੱਕ ਇਹੋ ਜਿਹਾ ਵਚਨ ਆਉਂਦਾ ਹੈ ਜਿਸ ਤੇ ਗੁਰੂ ਦੀ ਕਿਰਪਾ ਖਾਸ ਹੋ ਜਾਵੇ, ਉਸਦੇ ਮਨੋਂ ਸਾਰੀਆਂ ਬੁਰਾਈਆਂ ਦੂਰ ਹੋ ਕੇ ਸੋ ਉਸਦੀ ਅਵਸਥਾ ਬਹੁਤ ਹੀ ਉੱਚੀ ਹੋ ਜਾਂਦੀ। ਇਉਂ ਫਰਮਾਉਂਦੇ ਹਨ,
ਵਿੱਚੋਂ ਹਰ ਕੱਢੀਆਂ ਬੁਰੀਆਂ Thank you.
ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸ਼ੌ ਮੇਲੇ ਤਾਂ ਨਦਰੀ ਆਈਆਂ ਜਾਂ ਸਪਾਣਾ ਤਾਂ ਮਨ ਵਸਾਈਆਂ ਪਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਸ਼ੌ ਤੁੱਠੇ ਨੌ ਨਿਦ ਪਾਈਆਂ ਬੁਰਿਆਈਆਂ ਸਾਸ ਇੱਕ ਇੱਕ ਬੁਰਿਆਈ ਇਨਸਾਨ ਨੂੰ ਜਹਨਮ ਵਿੱਚ ਲੈ ਜਾਂਦੀ ਜਿਸ ਵਿੱਚ ਸਾਰੀਆਂ ਹੀ ਹੋਣ ਉਹਦਾ ਤਾਂ ਕਹਿਣਾ ਕੀ ਹੈ ਜ਼ਿੰਦਗੀ ਨਰਕ ਹੋਣ ਵਿੱਚ ਸੰਸਾ ਹੀ ਕੀ ਹੁੰਦਾ ਦੇਖੋ ਬੁਰਾਈਆਂ ਦੀ ਬਾਬਤ ਸ਼ਰਾਬ ਸ਼ਰਾਬ ਪੀਤੀ ਜਾਦਵਾਂ ਨੇ ਐਵੇਂ 56 ਕਰੋੜ ਜਾਦਵ ਆਪਸ ਵਿੱਚ ਹੀ ਲੜਕੇ ਸ਼ਰਾਬ ਪੀ ਕੇ ਮਰ ਗਏ ਕਿਉਂਕਿ ਇਹ ਤੋਂ ਸਾਰੇ ਐਬ ਸ਼ੁਰੂ ਹੁੰਦੇ ਹਨ ਸ਼ਰਾਬ ਫਿਰ ਜੂਆ ਖੇਲਿਆ ਪਾਂਡਵਾਂ ਨੇ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਯੁਧਿਸ਼ਠਿਰ ਸੀ ਜੂਆ ਖੇਲਿਆ ਉਸਨੇ ਜੂਆ ਖੇਲ ਕੇ ਸਾਰਾ ਹੀ ਰਾਜ ਭਾਗ ਹਾਰ ਗਿਆ ਕਿਤਨੇ ਸਾਲ ਦਾ ਬਨਵਾਸ ਕੱਟਿਆ ਦਰਬ ਦਰਬ ਦਾ ਫਿਰਦਾ ਰਿਹਾ ਰਾਜੇ ਨਲ ਨੇ ਜੂਆ ਖੇਡਿਆ ਉਹਦੀ ਕਿਹੋ ਜਿਹੀ ਹਾਲਤ ਦੇਖੀ ਸੋ ਇਸੀ ਤਰ੍ਹਾਂ ਇਹ ਜੂਆ ਫਿਰ ਰਾਵਣ ਤ੍ਰੇਤੇ ਯੁੱਗ ਦੇ ਵਿੱਚ ਬੜਾ ਪ੍ਰਤਾਪ ਵਾਲਾ ਰਾਜਾ ਸੀ ਉਹਦਾ ਸ਼ਾਨੀ ਉਸ ਮੌਕੇ ਕੋਈ ਨਹੀਂ ਸੀ ਪਰ ਜਿਸ ਵਕਤ ਉਸਨੇ ਸੀਤਾ ਨੂੰ ਚੁਰਾ ਲਿਆ ਨਤੀਜਾ ਕੀ ਹੋਇਆ 1,00,000 ਪੂਤ 1,25,000 ਨਾਤੀ ਤੇ ਰਾਵਣ ਘਰ ਦੀਆ ਨਾਮਾ ਸੋਨੇ ਦੀ ਲੰਕਾ ਵਿਸ਼ਕਰਮਾ ਦੀ ਬਣਾਈ ਹੋਈ 360 ਕੋਹ ਦੇ ਵਿੱਚ ਸਮੁੰਦਰ ਦੇ ਵਿੱਚ ਕੋਈ ਦੁਸ਼ਮਣ ਚੜਾਈ ਕਰਕੇ ਨਾ ਆ ਜਾ ਬੜੇ ਬੜੇ ਦੇਵਤਾ ਇਸ ਦੇ ਕਾਬੂ ਹੋਰ ਕੀ ਕਹਿਣਾ ਮੌਤ ਨੂੰ ਵੀ ਕਾਲ ਨੂੰ ਵੀ ਇਸਨੇ ਪਾਲੇ ਨਾਲ ਬੰਨਿਆ ਹੋਇਆ ਸੀ ਪਰ ਇਹ ਗਲਤੀ ਦਾ ਫਲ ਇਹ ਹੋਇਆ ਉਹਦੀ ਦੁਰਦਸ਼ਾ ਹੋਈ ਅੱਜ ਤੱਕ ਉਸਨੂੰ ਮੂਰਖ ਰਾਵਣ ਕਿਆ ਲੈ ਗਿਆ ਇਹ ਬਚਨਾਂ ਦੁਆਰਾ ਉਸਨੂੰ ਯਾਦ ਕਰਦੇ ਹਨ ਹਾਲਾਂਕਿ ਵੇਦਾਂ ਦਾ ਟੀਕਾਕਾਰ ਸੀ ਸੋ ਇਸ ਕਰਕੇ ਇਹ ਬੁਰਾਈਆਂ ਇਕੱਲੀ ਇਕੱਲੀ ਬੁਰਿਆਈ ਇੱਕ ਇੱਕ ਇਨਸਾਨ ਦੀ ਕਿਹੋ ਜਿਹੀ ਦੁਰਦਸ਼ਾ ਕਰਵਾਉਂਦੀ ਹੈ ਜਿਸ ਦੇ ਵਿੱਚ ਸਾਰੀਆਂ ਹੀ ਹੋਣ ਉਹਦੀ ਜ਼ਿੰਦਗੀ ਨਰਕ ਹੋਣ ਵਿੱਚ ਕੀ ਸੰਸਾਰ ਅਤੇ ਇੱਥੇ ਹੀ ਉਹ ਨਰਕ ਵਿੱਚ ਹੁੰਦਾ ਗਾਹਾਂ ਤਾਂ ਉਹਦਾ ਫਲ ਨਰਕ ਭੁਗਤਣਾ ਹੀ ਹੈ ਜਿਹਦੇ ਵਿੱਚੋਂ ਸਾਰੀਆਂ ਨਿਕਲ ਜਾਣ ਉਹ ਆਦਮੀ ਨਹੀਂ ਉਹ ਦੇਵਤਾ ਬਣ ਜਾਂਦਾ ਹੈ ਜਿਸ 'ਤੇ ਗੁਰੂ ਦੀ ਕਿਰਪਾ ਖਾਸ ਹੋ ਜਾਏ ਉਹਦੇ ਅੰਦਰੋਂ ਸਾਰੀਆਂ ਬੁਰਾਈਆਂ ਦੂਰ ਹੋ ਜਾਂਦੇ ਭਾਵੇਂ ਬੁਰਾਈਆਂ ਤੋਂ ਹੱਥ ਨਾਲ ਬਚਣਾ ਵੀ ਬਹੁਤ ਅੱਛਾ ਹੈ ਇਹ ਜਿਹੜੇ ਪਿੱਛੇ ਦੱਸਿਆ ਇੰਨੀਆਂ ਇੰਨੀਆਂ ਗੱਲਾਂ ਹੱਥ ਨਾਲ ਵੀ ਬਚੇ ਆਦਮੀ ਬਹੁਤਾ ਚੰਗਾ ਪਰ ਜਿਸਦਾ ਮਨ ਹੀ ਨਾ ਚਾਹੇ ਇਹਨਾਂ ਗੱਲਾਂ ਨੂੰ ਕਿਤਨੀ ਉੱਚ ਅਵਸਥਾ ਸੋ ਜਿਸ 'ਤੇ ਗੁਰੂ ਦੀ ਕਿਰਪਾ ਖਾਸ ਹੋ ਜਾਏ ਉਸਦੇ ਮਨ ਦੇ ਅੰਦਰੋਂ ਇਹ ਸਾਰੀਆਂ ਬੁਰਾਈਆਂ ਨਿਕਲ ਜਾਂਦੀਆਂ
ਵਿੱਚੋਂ ਮਾਰ ਕੱਢੀਆਂ
ਬਚਨ ਜਦੋਂ ਬਾਬਾ ਜੀ ਦੇ ਕੰਨਾਂ ਵਿੱਚ ਪਏ ਉਹਨਾਂ ਨੇ ਅੱਛੀ ਤਰ੍ਹਾਂ ਸਮਝ ਲਿਆ ਅਖੀਰ ਸਾਹਿਬ ਫਟਾਲਾ ਹੋ ਗਿਆ, ਹੌਲੀ ਹੌਲੀ ਕੋਠੇ ਤੋਂ ਹੇਠਾਂ ਉਤਰਿਆ। ਉਹਲੇ ਖੜਕੇ ਸੁਣਦੇ ਰਹੇ, ਕਿਉਂ ਸਾਹਮਣੇ ਜੇ ਹੋਏ ਐਸਾ ਨਾ ਹੋਵੇ ਇਹ ਲੜਕੀ ਸੰਕੋਚ ਕਰ ਜਾਵੇ ਜੋ ਕੁਛ ਪੜ ਰਹੀ ਹੈ। ਜਿਸ ਵਕਤ ਦਿਨ ਚੜ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗ ਪਿਆ, ਦੁੱਧ ਵੀ ਰਿੜਕਿਆ ਗਿਆ, ਆਸਾ ਜੀ ਦੀ ਵਾਰ ਦਾ ਸਾਰਾ ਪਾਠ ਹੋ ਗਿਆ। ਹੁਣ ਆਪ ਜੀ ਨੇ ਸਾਹਮਣੇ ਦਿਖਾਈ ਦਿੱਤੀ, ਪੁੱਛਣਗੇ ਬੇਟਾ ਸਵੇਰ ਦਾ ਹੈ, ਤੂੰ ਕਿਸ ਬਜ਼ੁਰਗ ਦਾ ਕਲਾਮ ਪੜ੍ਹਦੀ ਸੀ? ਬੀਬੀ ਅਮਰੋ ਨੇ ਕੁਛ ਸੰਕੋਚ ਕੀਤਾ, ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਇਹ ਸੁਣ ਕੇ ਕਹਿਣ ਲੱਗੇ ਗੁਰੂ ਨਾਨਕ ਕਿੱਥੇ ਬੇਟਾ? ਬੀਬੀ ਕਹਿਣ ਲੱਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ, ਇਹ ਸਮੇਂ ਦਾ ਸੌਖਾ ਰਸਤਾ ਜੀਵਾਂ ਦੀ ਕਲਿਆਣ ਦਾ ਗੁਰਸਿੱਖੀ ਭਗਤੀ ਮਾਰਗ, ਜਿਸਦੇ ਮੁੱਖ ਅਸੂਲ ਨਾਮ ਦਾ ਨਿਸ਼ਾਨ ਹੈ। ਇਹ ਦ੍ਰਿੜ ਕਰਵਾ ਕੇ ਆਪ ਜੀ ਆਪਣੀ ਜਗ੍ਹਾ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਥਾਪਨ ਕਰਕੇ ਉਸ ਚੋਲੇ ਨੂੰ ਅੰਤਰ ਧਿਆਨ ਕਰ ਗਏ, ਯਾਨੀ ਦੂਸਰਾ ਗੁਰੂ ਨਾਨਕ ਅੱਜ ਖਰੂਰ ਜੋਤ ਜਗਾਉਂਦਾ। ਜਦੋਂ ਇਸ ਗੱਲ ਦਾ ਪਤਾ ਲੱਗਿਆ, ਜਿਵੇਂ ਕੰਗਾਲ ਨੂੰ ਨਿਧੀ ਮਿਲਿਆ ਖੁਸ਼ੀ ਹੁੰਦੀ, ਕਿਤਨੀ ਖੁਸ਼ੀ, ਉਹ ਕੁਛ ਦੇਰ ਵਾਸਤੇ ਵਿਸਮਾਰ ਦੀ ਹਾਲਤ ਵਿੱਚ ਆ ਗਈ। ਅਖੀਰ ਸ਼ੁਕਰ ਕੀਤਾ ਵੀ ਮੈਂ ਕਿਤਨੀ ਦੇਰ ਦਾ ਭਟਕਦਾ ਸੀ ਗੁਰੂ ਮਿਲਾਪ ਵਾਸਤੇ, ਪਰ ਅੱਜ ਮੈਨੂੰ ਗੁਰੂ ਦਾ ਪਤਾ ਲੱਗਿਆ। ਸੋ ਇਉਂ ਸ਼ੁਕਰ ਕੀਤਾ ਵੀ ਜਿਤਨੇ ਮੈਂ ਤੀਰਥ ਯਾਤਰਾ ਆਦਿ ਕੀਤੇ, ਉਹ ਸ੍ਰਿਸ਼ਟਾਚਾਰ ਕੀਤਾ, ਕੁਛ ਪੁਨਦਾਨ ਆਦਿ ਕੀਤੇ, ਉਹਨਾਂ ਦਾ ਅੱਜ ਮੈਨੂੰ ਗੁਰੂ ਦਾ ਪਤਾ ਲੱਗਾ। ਖੈਰ ਇਹ ਬਚਨ ਸੁਣ ਕੇ ਕਹਿਣ ਲੱਗੇ ਬੇਟਾ, ਮੈਨੂੰ ਇੱਕ ਇੱਕ ਦਿਨ ਗੁਰੂ ਮਿਲਾਪ ਵਾਸਤੇ ਸੌ ਸੌ ਵਰੇ ਵਰਗਾ ਗੁਜ਼ਰਦਾ ਹੈ, ਮੈਨੂੰ ਗੁਰੂ ਚਰਨੀ ਛਿੱਟੇ, ਮੈਂ ਤੇਰਾ ਬੜਾ ਅਹਿਸਾਨ ਮੰਦ ਹੋਵਾਂ। ਇਹ ਵਚਨ ਸੁਣ ਕੇ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਖਿਮਾ ਕਰਨਾ, ਮੈਂ ਆਪਣੇ ਪਿਤਾ ਜੀ ਨੂੰ ਦੁਨਿਆਵੀ ਪਿਤਾ ਵਾਂਗੂ ਨਹੀਂ ਮੰਨਦੀ ਨਿਰਾਪੁਰਾ, ਉਹਨਾਂ ਨੂੰ ਗੁਰੂ ਪਰਮੇਸ਼ਰ ਵੀ ਮੰਨਦੀ ਹਾਂ। ਗੁਰੂ ਦਾ ਹੁਕਮ ਸਿੱਖਦੇ ਵਾਸਤੇ ਖੁਦਾਈ ਹੁਕਮ ਹੁੰਦਾ, ਰੱਬੀ ਹੁਕਮ ਹੁੰਦਾ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ, ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਤਾਂ ਖਡੂਰ ਨਹੀਂ ਆਉਣਾ ਹੋਵੇ, ਇਸ ਕਰਕੇ ਮੈਂ ਖਡੂਰ ਨਹੀਂ ਜਾ ਸਕਦਾ। ਇਹ ਬਚਨ ਸੁਣ ਕੇ ਫਿਰ ਬਾਬਾ ਜੀ ਕਹਿਣ ਲੱਗੇ, ਬੇਟਾ ਦੁਨਿਆਵੀ ਰਿਸ਼ਤੇ ਵੱਲੋਂ ਮੈਂ ਵੀ ਤੇਰੇ ਪਿਤਾ ਤੁਲ ਹੀ, ਪਰ ਮੇਰੀ ਹਾਲਤ ਇਹੀ ਜਿਹੀ, ਮੈਨੂੰ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ ਗੁਰੂ ਮਿਲਾਪ ਵਾਸਤੇ, ਮਨ ਹੁਣ ਤੜਪ ਰਿਹਾ ਹੈ ਜਿਵੇਂ ਸੱਪ ਮਣੀ ਤੋਂ ਬਿਨਾਂ ਤੜਪਦਾ ਹੁੰਦਾ, ਮੱਛੀ ਪਾਣੀ ਤੋਂ ਬਿਨਾਂ ਤੜਪਦੀ ਹੁੰਦੀ ਹੈ, ਇਉਂ ਮੇਰਾ ਮਨ ਗੁਰੂ ਮਿਲਾਪ ਵਾਸਤੇ ਤੜਪ ਰਿਹਾ। ਉਹ ਸੁਭਾਗਾ ਸਮਾਂ ਹੋਵੇਗਾ, ਉਹ ਭਾਗਾਂ ਵਾਲਾ ਸਮਾਂ ਜਦੋਂ ਮੈਂ ਗੁਰੂ ਚਰਨ ਤੇ ਬੜਾ ਮਸਤਕ ਰੱਖਾਂਗਾ ਤੇ ਗੁਰੂ ਦੀਖਿਆ ਲੈ ਕੇ ਤੇ ਚਨਾਮ੍ਰਿਤ ਲੈ ਕੇ ਨਾਮ ਦੀ ਦਾਤ ਹਾਸਲ ਕਰਕੇ ਮੈਂ ਕਿਰਤਾਰਥ ਹੋਵਾਂਗਾ। ਸੋ ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ ਅਗਰ ਨਾਰਾਜ਼ ਹੋਏ। ਖੈਰ ਜਦੋਂ ਬਹੁਤ ਸਾਰੇ ਇਹਨਾਂ ਨੇ ਕਿਹਾ, ਬੀਬੀ ਅਮਰੋ ਨੇ ਪਰਉਪਕਾਰ ਜਾਣ ਕੇ ਤਿਆਰੀ ਕੀਤੀ, ਸਮੇਂ ਦੇ ਮੁਤਾਬਕ ਪਹਿਲੀ ਗੱਡੀ ਤਿਆਰ ਕਰਵਾ ਦਿੱਤੀ, ਉਹ ਬੈਠ ਗਈ ਬੀਬੀ ਅਮਰੋ, ਆਪ ਛੋਟਾ ਫੜ ਕੇ ਬੱਸ ਰੁਕਿਆ ਤਾਂ ਖਡੂਰ ਵੱਲ ਨੂੰ ਚੱਲ ਪੈਂਦੇ। ਆਹਿਸਤਾ ਆਹਿਸਤਾ ਖਡੂਰ ਸਾਹਿਬ ਪਹੁੰਚ, ਗੁਰੂ ਚਰਨਾਂ ਤੇ ਜਾ ਕੇ ਸ਼ੀਸ ਰੱਖਿਆ ਤੇ ਅੱਜ ਸਮਝਿਆ ਵੀ ਅੱਜ ਮੇਰਾ ਜਨਮ ਸਫਲ ਆ। ਜਿੰਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਹੀਂ ਕਰਦਾ ਇਹਦਾ ਜਨਮ ਹੀ ਕਿਸੇ ਲੇਖੇ ਨਹੀਂ, ਗੁਰੂ ਕੇ ਗ੍ਰਹਿ ਜਨਮੇ ਗਵਨ ਮਿਟਾਇਆ। ਜਦੋਂ ਗੁਰੂ ਦੇ ਘਰ ਜੰਮ ਪੈਂਦਾ ਸਮਝੋ ਇਹਦਾ ਚੁਰਾਸ ਦੇ ਚੱਕਰ ਮਿਟਦਾ ਹੈ, ਬੰਦ ਹੁੰਦਾ ਹੈ। ਉਸ ਮੌਕੇ ਦਰਸ਼ਨ ਕੀਤਾ ਤੇ ਇਉਂ ਉਚਾਰਨ ਕੀਤਾ, ਜਿਤ ਦਰਸ਼ਨ ਕਰਨਾ ਜੀ ਥਨ ਦਰਸ਼ਨ ਚਿਤ ਦਰਸ਼ਨ ਕਰਨ ਹੁੰਦ ਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀ ਵੈ ਹਰ ਨਾਮ ਚ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦੇਸ਼ ਸੁਜਾਣੀ ਸਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪ੍ਰਭ ਵਿਨਾਸ਼ੀ ਤੂੰ ਮਿਹਰਬਾਨ ਦਾਸ ਮਦੀਨਾ ਨਾਨਕ ਸਾਹਿਬ ਹਰਪੁਰੀ ਕਿਉਂ ਅੱਜ ਗੁਰੂ ਦਾ ਦਰਸ਼ਨ ਹੋਇਆ ਇਹ ਭਾਗਾਂ ਵਾਲਾ ਦਿਨ ਹੈ ਮਾਨਕ ਤਨ ਧਾਰ ਕੇ ਸਾਧ ਸਿੰਘ ਸਭ ਤੇ ਅੱਛਾ ਦਿਨ ਭਾਗਾਂ ਵਾਲਾ ਦਿਨ 84 ਦੇ ਗੇੜ ਨੂੰ ਕੱਟਣ ਵਾਲਾ ਦਿਨ ਉਹੀ ਹੈ ਜੋ ਇਸ ਨੂੰ ਗੁਰੂ ਸ਼ਰਨ ਪ੍ਰਾਪਤ ਹੋ ਜਾਵੇ ਤਾਂ ਅਜੇ ਆਪ ਜੀ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਆ ਗਏ ਹਨ ਜਿਵੇਂ ਨਾਮ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਦੇ ਵਿੱਚ ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ ਹੈ ਅੰਮ੍ਰਿਤ ਉਹ ਵਸਤੂ ਹੁੰਦੀ ਹੈ ਜਿਹੜੀ ਜੀਵ ਨੂੰ ਅਮਰ ਕਰਦੇ ਜਨਮ ਮਰਨ ਤੋਂ ਰਹਿਤ ਕਰਦੇ ਸੰਸਕਾਰ ਅੰਮ੍ਰਿਤ ਹੈ ਨਾਮ ਅੰਮ੍ਰਿਤ ਹੈ ਔਰ ਗਿਆਨ ਅੰਮ੍ਰਿਤ ਹੈ ਜਿਸ ਨੂੰ ਪਾ ਕੇ ਕਿਰਤਾਰਥ ਹੋ ਜਾਂਦਾ ਹੈ ਜਨਮ ਜਮਾਤਨ ਦੇ ਬੰਧਨ ਕੱਟ ਦਿੰਦਾ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ ਇਉਂ ਗੁਰੂ ਸ਼ਰਨ ਵਿੱਚ ਆ ਕੇ ਕਾਲਣਾ ਕਾਲੀ ਸੇਵਾ ਕੀਤੀ ਉੱਚ ਮੁਰਾਦ ਵੀ ਹਾਸਲ ਕੀਤੇ ਉਹਦਾ ਜ਼ਿਕਰ ਜ਼ਿਕਰ ਕੱਲ ਆਵੇਗਾ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੇ ਸੇਵਾ ਕਰਕੇ ਮਾਨ ਪਾਉਂਦੇ ਜਪੀਏ ਤਾਂ ਦੂਰ ਹੁੰਦੇ ਸੇਵਾ ਕਰਕੇ ਮਾਨ ਪਾਉਂਦੇ
ਸਾਰੇ ਦੁੱਖਾਂ ਤੋਂ ਬਰੀ ਕਰ ਸੇਵਾ ਉੱਚ ਮੁਰਾਦ ਤੇ ਬਖਸ਼ਦੀ ਹੈ ਫਿਰ ਦੀ ਵਿਚਾਰ ਕੱਲ ਚਲੇਗੀ ਸਾਧ ਸੰਗਤ ਪਹਿਲੇ ਸਮਿਆਂ ਦੇ ਲੋਕਾਂ ਦੇ ਇਰਾਦੇ ਬੜੇ ਬੜੇ ਮਜ਼ਬੂਤ ਹੁੰਦੇ ਸਨ ਕਿਉਂ ਜੈਸਾ ਅੰਨ ਵੈਸਾ ਮਨ ਜੈਸੀ ਖੁਰਾਕ ਆਜੇ ਮਨ ਬਣਿਆ ਕਰ ਸੂਖਮ ਅੰਸ ਖੁਰਾਕ ਦੀ ਮਨ ਬਣਦਾ ਮਜ਼ਬੂਤ ਖੁਰਾਕਾਂ ਪਹਿਲੇ ਦੁੱਧ ਲੱਸੀ ਦਹੀਂ ਮੱਖਣ ਆਦਿ ਨਹੀਂ ਇਸ ਕਰਕੇ ਸੂਖਮ ਅੰਸ਼ ਮਨ ਉਹ ਵੀ ਮਜ਼ਬੂਤ ਪੈਦਾ ਹੁੰਦਾ ਸੀ ਇਰਾਦੇ ਬੜੇ ਪੱਕੇ ਹੁੰਦੇ ਜਿਹੜਾ ਇਰਾਦਾ ਕਰ ਲਿਆ ਪਹਾੜ ਵਾਂਗੂ ਅਚਲ ਹੁੰਦਾ ਪਰ ਅੱਜ ਕੱਲ੍ਹ ਦੀਆਂ ਖੁਰਾਕਾਂ ਦਾ ਇਹੋ ਜਿਹਾ ਅਸਰ ਹੋ ਗਿਆ ਇਰਾਦੇ ਵੀ ਉਹੋ ਜਿਹੇ ਕਮਜ਼ੋਰ ਹੋ ਗਏ ਜਿਹੀਆਂ ਕਮਜ਼ੋਰ ਖੁਰਾਕਾਂ ਹੋ ਗਈਆਂ ਸੋ ਇਰਾਦੇ ਨਾਲ ਹੀ ਹਰ ਕੰਮ ਦੇ ਵਿੱਚ ਸਫਲਤਾ ਹੋਇਆ ਕਰਦੀ ਪਰ ਦੇਖੀਦਾ ਅਸਚਰਜ ਬਾਤ ਹੈ ਇੱਕ ਦਿਨ ਦੀ ਕਹੀ ਗੱਲ ਥੋੜੀ ਦੇਰ ਹੀ ਯਾਦ ਰਹਿੰਦੀ ਹੈ ਬਹੁਤੇ ਤਾਂ ਉਦੋਂ ਵੀ ਨਹੀਂ ਯਾਦ ਰਹਿੰਦੀ ਕਹਿੰਦਾ ਵੀ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਉੱਠਣ ਦੀ ਖੇਚਲ ਕਰਿਆ ਕਰੋ ਰੋਜ਼ ਰੋਜ਼ ਤਾਂ ਹੁਣ ਦੀ ਤਾਂ ਲੋੜ ਹੀ ਨਹੀਂ ਇੱਕ ਦਿਨ ਥੋੜਾ ਹੁੰਦਾ ਪਰ ਇਰਾਦਿਆਂ ਤੋਂ ਇੱਥੇ ਪਤਾ ਲੱਗਦਾ ਇਹੋ ਜਿਹੇ ਕਮਜ਼ੋਰ ਇਰਾਦੇ ਸਿਰਫ 5-7 ਮਿੰਟਾਂ ਵਾਸਤੇ ਹੀ ਆਪ ਵੀ ਤੇ ਦੂਸਰਿਆਂ ਨੂੰ ਵੀ ਗੋਡੇ ਮੋਢੇ ਮਾਰ ਕੇ ਉਹਨਾਂ ਦੀਆਂ ਸੁਰਤਾਂ ਨੂੰ ਹਿਲਾ ਕੇ ਨੁਕਸਾਨ ਪਹੁੰਚਾਇਆ ਜਾਂਦਾ ਅਤੇ ਅਸਚਰਜਵਾਦ ਹੈ ਆਓ ਕਮ ਸੇ ਕਮ ਇਤਨਾ ਤਾਂ ਆਪਣੇ ਇਰਾਦੇ ਨੂੰ ਮਜ਼ਬੂਤ ਰੱਖੋ ਪੱਕਾ ਰੱਖੋ ਉਹਦੇ ਜ਼ਿਆਦਾ ਨਹੀਂ ਹੁਣ ਗੁਰੂ ਸਤੋਤਰ ਵਿੱਚ ਬੋਲੋ ਗੱਜ ਵੱਜ ਕੇ ਉਸ ਤੋਂ ਬਾਅਦ ਅਰਦਾਸ ਹੋਵੇ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ।